नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। सरकार ने तुर्की की ग्राउंड हैंडलिंग फर्म सैलबी एयरपोर्ट सर्विसेज इंडिया प्राइवेट लिमिटेड की सुरक्षा मंजूरी तुरंत प्रभाव नाल रद्द कर दिती है। रक्षा मंत्री राजनाथ सिंह ने कहा कि प्रधानमंत्री ने दहशतगर्दी विरुद्ध भारत की नीति को मुड़ परिभाषित किया है ते किसी भी दहशतगर्दी हमले को जंगी कार्रवाई मनिया जाएगा। संयुक्त राष्ट्र ने कहा कि आलमी अनिश्चितताओं के बावजूद भारत सब तो तेजी नाल वध रही वड्डी अर्थव्यवस्था बनिया होया है। लंडन की हाईकोर्ट ने हीरा कारोबारी नीरव मोदी की जमानत पटीशन रद्द कर दी है ते खेलो इंडिया यूथ गेम्स कल शामी एक रंगारंग समारोह नाल खत्म हो गई ने। सरकार ने तुर्की की ग्राउंड हैंडलिंग फर्म सैलबी एयरपोर्ट सर्विसेज इंडिया प्राइवेट लिमिटेड की सुरक्षा मंजूरी तुरंत प्रभाव नाल रद्द कर दी है। सिविल हवाबाजी सुरक्षा ब्यूरो BCAC के आदेश में कहा गया है कि यह फैसला राष्ट्रीय सुरक्षा के हित में लिया गया है। इस कंपनी को सुरक्षा मंजूरी नवंबर 2022 दी गई सी। सैलबी एविएशन दिल्ली मुंबई बंगलुरु हैदराबाद गोवा कोची और कनूर समेत 9 हवाई अड्डिया से यात्री सुविधा उड़ान संचालन कारगो और डाक सेवाओं के नाल नाल एरोब्रिज और वेयरहाउस सेवाओं का प्रबंधन करती है। BCAC निर्देशों की पालना करदिया दिल्ली अंतरराष्ट्रीय हवाई अड्डा लिमिटेड डायल ने इंदिरा गांधी अंतरराष्ट्रीय हवाई अड्डे से जमीनी हैंडलिंग और कारगो संचालन लिए जिम्मेवार सैलबी संस्थावां नाल सहयोग रस्मी तौर पर खत्म कर दिता है। रक्षा मंत्री राजनाथ सिंह ने कहा कि प्रधानमंत्री ने दहशतगर्दी विरुद्ध भारत की नीति को मुड़ प्रभाषित किया है। उन्होंने कहा कि भारतीय धरती से किसी भी दहशतगर्द हमले को जंगी कार्रवाई मनिया जाएगा। रक्षा मंत्री ने ऑपरेशन सिंदूर को इतिहास में दहशतगर्दी विरुद्ध भारत की सब तो वड्डी कार्रवाई दस्या। उन्होंने इसनों दहशतगर्दी को खत्म करने किसी भी हद तक जाने की देश की वचनबद्धता का सबूत दस्या है। रक्षा मंत्री कल श्रीनगर च बदामी बाग छावनी विखे भारतीय फौज के जवानों को संबोधन कर रहे सन। उन्होंने कहा कि दहशतगर्दी खिलाफ भारत के अटुट इरादे का अंदाजा इस गल तो लाया जा सकता है कि भारत पाकिस्तान के परमाणु ब्लैकमेल तो नहीं डरिया। रक्षा मंत्री ने कहा कि दुनिया ने देखा कि किवें पाकिस्तान ने कई बार गैर जिम्मेवाराना ढंग नाल भारत को परमाणु हमले की धमकी दिती है। उन्होंने कहा कि पाकिस्तान के परमाणु हथियारों को अंतरराष्ट्रीय परमाणु ऊर्जा एजेंसी की निगरानी हेठ लिया जाना चाहिए है। रक्षा मंत्री ने प्रधानमंत्री मोदी के विचारों को दोहराया कि दहशतगर्दी और गलबात इकट्ठे नहीं चल सकते और गलबात सिर्फ दहशतगर्दी और पाकिस्तान के कब्जे वाले जम्मू कश्मीर से होगी। उपराष्ट्रपति जगदीप धनखड़ ने कहा कि भारत ने शांति के दृष्टिकोण बनाई रखते हुए दहशतगर्दी से सटीक हमला करके एक नवा विश्व पद्धरी मापदंड स्थापित किया है। उन्होंने जोर देकर कहा कि दहशतगर्दी हुण किसी एक देश की चिंता नहीं है सगों विश्व सुरक्षा लिए खतरा है। कल शाम जयपुर में भैरों सिंह शेखावत मैमोरियल लाइब्रेरी के उद्घाटन मौके बोलदे उपराष्ट्रपति ने कहा कि पहली बार भारत ने अंतरराष्ट्रीय सरहदों के पार जैशे मुहम्मद और लश्करे तैयबा के टिकाणे से सटीक हमले किए ने।
और ये पहली बार हुआ है जैसे मोहम्मद और लश्कर तोयबा के ठिकानों पर अंतर्राष्ट्रीय सीमा के अंदर जाकर उनके सबसे प्रभावी प्रांत में सटीक चोट जिसका प्रमाण विश्व में कोई नहीं मांग रहा है। पूरी दुनिया ने देखा कि भारत की शक्ति कितनी ताकत है। भारत ने दुनिया को एक बहुत बड़ा संदेश दिया है। अब से एक बड़ा बदलाव आया है। आतंकवाद को बर्दाश्त नहीं करेंगे क्योंकि आतंकवाद किसी देश के लिए नहीं दुनिया के लिए चिंता का विषय है।
श्री धनखड़ ने कहा कि प्रधानमंत्री की अगवाई हेठ भारत ने ना सिर्फ फौजी सफलता हासिल की है सगों कूटनीतिक जित भी प्राप्त की है। भारतीय हथियारबंद फौजा वालों दहशतगर्दी विरोध किए गए ओपरेशन सिंदूर की सफलता के उत्साह दरमियान पूरा देश अपने सैनिकों की बहादरी और हिम्मत को सलाम कर रहा है। आकाशवाणी न्यूज़ ने हथियारबंद फौजा श्रद्धांजलि वजो एक विशेष लड़ी शुरू की है। अज असी परमवीर चक्र जेतु कैप्टन मनोज कुमार पांडे नूं याद करदे हां जिन्हां ने करगिल युद्ध दौरान देश लई सर्वोच्च कुर्बानी दित्ती। पेश है एक रिपोर्ट।
उत्तर प्रदेश के सीतापुर जिले के वसनीक कैप्टन मनोज कुमार पांडे NDA अते इंडियन मिलिट्री अकैडमी में शामिल होए अते 11वीं गोरखा राइफल्स की फर्स्ट बटालियन विच लेफ्टिनेंट वजों कमीशन प्राप्त किया। कैप्टन पांडे ने ऑपरेशन विजय दौरान दलेरी नाल कई हमलों की अगवाई की जिस विच बटालिक विच भारी नुकसान के नाल घुसपैठियों नूं पिछे हटने लई मजबूर किया गया अते जुबर टॉप ते कब्जा कर लिया गया। उन्होंने शब्द जेकर मौत मेरे मिशन विच कामयाब होने तो पहला आ जाती है ਤਾਂ ਮੈਂ ਸੌਂ ਖਾਂਦਾ ਹਾਂ ਕਿ ਮੈਂ ਮੌਤ ਨੂੰ ਵੀ ਮਾਰ ਦੇਵਾਂਗਾ। ਇਹ ਉਹਨਾਂ ਦੀ ਅਟੂਟ ਦ੍ਰਿੜਤਾ ਅਤੇ ਹਿੰਮਤ ਦਾ ਇੱਕ ਮਜ਼ਬੂਤ ਪ੍ਰਗਟਾਵਾ ਸੀ। 2 ਅਤੇ 3 ਜੁਲਾਈ 1999 ਦੀ ਰਾਤ ਨੂੰ ਖਾਲੂਬਾਰ ਵੱਲ ਵਧਦੇ ਸਮੇਂ ਜਦੋਂ ਉਹਨਾਂ ਦੀ ਪਲਟਨ ਆਪਣੇ ਅੰਤਮ ਉਦੇਸ਼ ਦੇ ਨੇੜੇ ਪਹੁੰਚੀ ਤਾਂ ਆਲੇ ਦੁਆਲੇ ਦੀਆਂ ਪਹਾੜੀਆਂ ਤੋਂ ਦੁਸ਼ਮਣ ਦੀ ਭਾਰੀ ਅਤੇ ਤੀਬਰ ਗੋਲੀਬਾਰੀ ਹੇਠ ਆ ਗਈ। ਕੈਪਟਨ ਪਾਂਡੇ ਨੇ ਦਲੇਰੀ ਨਾਲ ਦੁਸ਼ਮਣ ਦੀ ਪਹਿਲੀ ਪੋਜੀਸ਼ਨ ਤੇ ਹਮਲਾ ਕੀਤਾ ਅਤੇ ਇਸੇ ਨਾਲ ਆਪਣੀ ਅਗਵਾਈ ਕਰਦੇ ਹੋਏ ਉਹਨਾਂ ਨੇ 4 ਪੋਜੀਸ਼ਨ ਤੇ ਦੁਸ਼ਮਣ ਦੀਆਂ ਹਮਲਾ ਕੀਤਾ। 4th ਪੋਜੀਸ਼ਨ ਤੇ ਹਮਲੇ ਦੀ ਅਗਵਾਈ ਜਾਰੀ ਰੱਖੀ ਅਤੇ ਇੱਕ ਗ੍ਰਨੇਡ ਨਾਲ ਇਸ ਨੂੰ ਤਬਾਹ ਵੀ ਕਰ ਦਿੱਤਾ। ਇਸ ਦੌਰਾਨ ਉਹਨਾਂ ਦੇ ਮੱਥੇ ਤੇ ਘਾਤਕ ਗੋਲੀਆਂ ਲੱਗੀਆਂ। ਲੈਫਟੀਨੈਂਟ ਪਾਂਡੇ ਦੀ ਇਸ ਵਿਲੱਖਣ ਦਲੇਰੀ ਨੇ ਭਾਰਤੀ ਫੌਜ ਲਈ ਮਹੱਤਵਪੂਰਨ ਅਤੇ ਮਜ਼ਬੂਤ ਆਧਾਰ ਪ੍ਰਦਾਨ ਕੀਤਾ, ਜਿਸ ਦੇ ਨਤੀਜੇ ਵਜੋਂ ਅੰਤ ਵਿੱਚ ਖਾਲੂਬਾਰ ਤੇ ਕਬਜ਼ਾ ਹੋ ਗਿਆ। ਹਾਲਾਂਕਿ ਉਹ ਆਪਣੀਆਂ ਸੱਟਾਂ ਦੀ ਤਾਬ ਨਾਲ ਝੇਲਦੇ ਹੋਏ ਸ਼ਹੀਦ ਹੋ ਗਏ। ਲੈਫਟੀਨੈਂਟ ਮਨੋਜ ਕੁਮਾਰ ਪਾਂਡੇ ਨੇ ਦੁਸ਼ਮਣ ਦੇ ਸਾਹਮਣੇ ਬਹੁਤ ਹੀ ਸ਼ਾਨਦਾਰ ਬਹਾਦਰੀ, ਹਿੰਮਤ, ਅਗਵਾਈ ਅਤੇ ਫਰਜ਼ ਪ੍ਰਤੀ ਸਮਰਪਣ ਦਾ ਸਬੂਤ ਦਿੱਤਾ ਅਤੇ ਸਰਵੋੱਚ ਕੁਰਬਾਨੀ ਦਿੱਤੀ। ਰਾਸ਼ ਉਹਨਾਂ ਨੂੰ ਸਲਾਮ ਕਰਦਾ ਏ। ਦਿੱਲੀ ਤੋਂ ਅਨੁਪਮ ਮਿਸ਼ਰ ਨਾਲ ਮੈਂ ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥ ਵਿਵਸਥਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਆਰਥਿਕ ਸਥਿਤੀ ਤੇ ਸੰਭਾਵਨਾ WESP ਦੀ ਛਿਮਾਹੀ ਰਿਪੋਰਟ ਅਨੁਸਾਰ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਦੇ ਮੌਜੂਦਾ ਵਿੱਤੀ ਸਾਲ ਵਿੱਚ 6.3% ਦੀ ਦਰ ਨਾਲ ਵਧਣ ਦੀ ਉਮੀਦ ਹੈ। ਸੰਯੁਕਤ ਰਾਸ਼ਟਰ ਦੇ ਸੀਨੀਅਰ ਅਰਥਸ਼ਾਸਤਰੀ ਇੰਗੋ ਪਿਟਰਲੇ ਨੇ ਕਿਹਾ ਹੈ ਕਿ ਇਹ ਵਾਧਾ ਨਿੱਜੀ ਖੇਤਰ ਦੇ ਉਦਮਾਂ ਵਿੱਚ ਹੋਣ ਵਾਲੀ ਖਪਤ ਅਤੇ ਜਨਤਕ ਨਿਵੇਸ਼ ਤੋਂ ਪ੍ਰੇਰਿਤ ਹੈ। ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਅਗਲੇ ਸਾਲ ਭਾਰਤੀ ਅਰਥ ਵਿਵਸਥਾ 6.4% ਦੀ ਦਰ ਨਾਲ ਵਧੇਗੀ। ਰਿਪੋਰਟ ਵਿੱਚ ਮਹਿੰਗਾਈ ਦਰ ਅਤੇ ਰੁਜ਼ਗਾਰ ਵਿੱਚ ਸਕਾਰਾਤਮਕ ਤਬਦੀਲੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਸਾਰੇ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਹਿਰੀਲੇ ਕੂੜੇ ਦੀ ਹੱਥੀਂ ਸਫਾਈ ਦੀ ਪ੍ਰਥਾ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਦੇ 14 ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ। ਕਮਿਸ਼ਨ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਆਪਣੇ 2023 ਦੇ ਇਤਿਹਾਸਕ ਫੈਸਲੇ ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਇਹ ਅਭਿਆਸ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ, ਖਾਸ ਕਰਕੇ ਸਨਮਾਨ ਨਾਲ ਜਿਉਣ ਦੇ ਅਧਿਕਾਰ ਅਤੇ ਕਾਨੂੰਨ ਸਾਹਮਣੇ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਨੇ ਪਾਇਆ ਕਿ ਸੰਵਿਧਾਨਕ ਅਤੇ ਕਾਨੂੰਨੀ ਪ੍ਰਬੰਧਾਂ ਦੇ ਬਾਵਜੂਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਜ਼ਹਿਰੀਲੀ ਰਹਿੰਦ ਖੂੰਹਦ ਦੀ ਹੱਥੀਂ ਸਫਾਈ ਦੀ ਪ੍ਰਥਾ ਜਾਰੀ ਹੈ। ਲੰਡਨ 'ਚ ਹਾਈ ਕੋਰਟ ਆਫ ਜਸਟਿਸ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਨੀਰਵ ਮੋਦੀ ਉੱਥੋਂ ਦੀ ਜੇਲ੍ਹ ਵਿੱਚ ਬੰਦ ਹੈ ਅਤੇ 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦਾ ਹੈ। ਨੀਰਵ ਮੋਦੀ ਨੇ ਵੀਰਵਾਰ ਨੂੰ ਲੰਡਨ ਦੀ ਇੱਕ ਅਦਾਲਤ ਵਿੱਚ ਉਸ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ 'ਚ ਫੈਸਲਾ ਆਉਣ ਤੱਕ ਜ਼ਮਾਨਤ ਤੇ ਰਿਹਾਈ ਲਈ ਅਰਜ਼ੀ ਦਿੱਤੀ ਸੀ। CBI ਨੇ ਦਿੱਲੀ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਨੀਰਵ ਮੋਦੀ ਦੀ ਨਵੀਂ ਜ਼ਮਾਨਤ ਪਟੀਸ਼ਨ ਨੂੰ ਵੀਰਵਾਰ ਨੂੰ ਲੰਡਨ ਹਾਈ ਕੋਰਟ ਨੇ ਕਿੰਗਸ ਬੈਂਚ ਡਿਵੀਜ਼ਨ ਨੇ ਰੱਦ ਕਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਇਸਤਾਂਬੁਲ ਵਿੱਚ ਰੂਸ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਹੀਂ ਹੋਣਗੇ। ਦੋਹਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਲਈ ਸ੍ਰੀ ਜ਼ੇਲੈਂਸਕੀ ਨੇ ਰੱਖਿਆ ਮੰਤਰੀ ਰੁਸਤਮ ਉਮੇਰੋਵ ਦੀ ਅਗਵਾਈ ਵਿੱਚ ਇੱਕ ਵਫਦ ਭੇਜਣ ਦਾ ਫੈਸਲਾ ਕੀਤਾ ਹੈ। ਖੇਲੋ ਇੰਡੀਆ ਯੂਥ ਗੇਮਜ਼ ਕੱਲ੍ਹ ਸ਼ਾਮੀ ਇੱਕ ਰੰਗਾਰੰਗ ਸਮਾਰੋਹ ਨਾਲ ਖਤਮ ਹੋ ਗਈਆਂ ਨੇ। ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਡ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਖੇਡਾਂ ਦਾ ਇੱਕ ਨਵਾਂ ਸੱਭਿਆਚਾਰ ਵਿਕਸਿਤ ਹੋ ਰਿਹਾ ਹੈ। ਮਹਾਰਾਸ਼ਟਰ ਸੋਨੇ ਦੇ 58, ਚਾਂਦੀ ਦੇ 47 ਅਤੇ 53 ਕਾਂਸੀ ਦੇ ਤਮਗੇ ਨਾਲ ਕੁੱਲ 158 ਤਮਗੇ ਜਿੱਤ ਕੇ ਸਮੁੱਚਾ ਚੈਂਪੀਅਨ ਬਣਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਤੁਰਕੀ ਦੀ ਗਰਾਊਂਡ ਹੈਂਡਲਿੰਗ ਫਰਮ ਸੈਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸੁਰੱਖਿਆ ਮਨਜ਼ੂਰੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਨੀਤੀ ਨੂੰ ਮੁੜ ਪ੍ਰਭਾਸ਼ਿਤ ਕੀਤਾ ਅਤੇ ਕਿਸੇ ਵੀ ਦਹਿਸ਼ਤਗਰਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਏਗਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵੱਡੀ ਅਰਥ ਵਿਵਸਥਾ ਬਣਿਆ ਹੋਇਆ ਹੈ। ਲੰਡਨ ਦੀ ਹਾਈ ਕੋਰਟ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਅਤੇ ਖੇਲੋ ਇੰਡੀਆ ਯੂਥ ਗੇਮਜ਼ ਕੱਲ੍ਹ ਸ਼ਾਮੀ ਇੱਕ ਰੰਗਾਰੰਗ ਸਮਾਰੋਹ ਨਾਲ ਖਤਮ ਹੋ ਗਈਆਂ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰੇ 1:10 ਤੇ ਹੋਏਗਾ। ਨਮਸਕਾਰ।